ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਗੁਣ ਗਾਵੋ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖ ਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਗੁਣ ਗਾਵੋ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖ ਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰੈ ਗੁਰ ਮੇਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਏ ਜਤ ਕਤ ਪੂਰ ਰਹਿਓ ਪਰਮੇਸ਼ਰ ਕਤ ਆਵੈ ਕਤ ਜਾਏ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾਂ ਕੇ ਪੂਰਨ ਕਾਲਾ ਕਲ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੇ ਮਨ ਤਨ ਭਏ ਬਿਗਾਸਾ ਕਲ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੇ ਮਨ ਤਨ ਭਏ ਬਿਗਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਅਤੇ ਵਿਦੇਸ਼ਾਂ ਵਿੱਚ ਨੇੜੇ ਅਤੇ ਦੂਰ ਜਿੱਥੇ ਜਿੱਥੇ ਜੋ ਜੋ ਸੰਗਤਾਂ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸੁਣਨ ਵਾਸਤੇ ਜੁੜੀਆਂ ਹਨ ਸਰਬ ਸੰਗਤ ਨੂੰ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਹੁਕਮ ਜੋ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੀ ਲੁਕਾਈ ਲਈ ਬਖਸ਼ਿਸ਼ ਕੀਤੇ ਹਨ, ਕਿਉਂਕਿ ਗੁਰਬਾਣੀ ਦਾ ਜੋ ਪਾਵਨ ਹੁਕਮ ਹੈ, ਉਪਦੇਸ਼ ਹੈ, ਸਿੱਖਿਆ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਚੋਂ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇਹ ਪ੍ਰਾਣੀ ਮਾਤਰ ਵਾਸਤੇ ਹੈ। ਬਹੁਤ ਦੇਰ ਤੀਕਰ ਲੋਕਾਂ ਨੂੰ ਇਹ ਭੁਲੇਖਾ ਪੈ ਗਿਆ ਤੇ ਭੁਲੇਖਾ ਪਾਇਆ ਇਹਨਾਂ ਰਾਜਨੀਤਿਕਾਂ ਨੇ, ਜਿਨ੍ਹਾਂ ਨੇ ਸਾਡੇ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਤੇ ਦੀਵਾਰਾਂ ਖੜੀਆਂ ਕਰ ਦਿੱਤੀਆਂ। ਪਰ ਜਦੋਂ ਤੋਂ ਗੁਰਬਾਣੀ ਦੀ ਵਿਚਾਰ ਸੰਗਤਾਂ ਨੇ ਸੁਣਨੀ ਕੀਤੀ, ਦਾਸ ਦੇ ਅਨੁਭਵ ਵਿੱਚ ਆਇਆ ਕਿ ਗੁਰਸਿੱਖ ਗੁਰੂ ਪਿਆਰੇ ਤੇ ਸੁਣਦੇ ਹੀ ਨੇ, ਪਰ ਅਨੇਕਾਂ ਹੀ ਜਿਨ੍ਹਾਂ ਨੇ ਸਿੱਖੀ ਸਰੂਪ ਤੇ ਧਾਰਨ ਨਹੀਂ ਕੀਤਾ, ਪਰ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਸੁਣ ਕੇ ਨਿਹਾਲ 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 ਹੋਏ। ਜਿਹਦਾ ਪ੍ਰਤੱਖ ਤੁਸੀਂ ਸਰੂਪ ਦੇਖ ਰਹੇ ਹੋ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਸ਼ਾਇਦ ਪੰਜਾਬ ਦੇ ਲੋਕ ਤੇ ਘੱਟ ਆਉਂਦੇ ਨੇ, ਪਰ ਬਾਹਰਲੇ ਸੂਬਿਆਂ ਵਿੱਚੋਂ ਕਿਸ ਤਰ੍ਹਾਂ ਸੰਗਤਾਂ ਆ ਰਹੀਆਂ ਨੇ, ਇਹ ਸਭ ਬਾਣੀ ਦੀ ਵਿਚਾਰ ਦੀ ਕਿਰਪਾ ਹੈ। ਜਦੋਂ ਤੀਕਰ ਅਸੀਂ ਇਸ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਦਾ ਯਤਨ ਕੀਤਾ ਵੀ ਬਾਣੀ ਤੇ ਸਾਡੀ ਹੈ, ਨਹੀਂ ਨਹੀਂ, ਗੁਰਬਾਣੀ ਇਸ ਜਗ ਮੈਂ ਚਾਨਣ, ਇਹ ਸਾਰੇ ਸੰਸਾਰ ਦੇ ਅੰਧੇਰੇ ਨੂੰ ਦੂਰ ਕਰਨ ਵਾਲੀ ਹੈ। ਔਰ ਜਿਨ੍ਹਾਂ ਜਿਨ੍ਹਾਂ ਨੇ ਗੁਰਬਾਣੀ ਦੀ ਵਿਚਾਰ ਸੁਣੀ, ਉਹਨਾਂ ਦੇ ਮਨ ਗੁਰਬਾਣੀ ਲਈ ਸ਼ਰਧਾ ਨਾਲ ਭਰਪੂਰ ਹੋਵੇ। ਆਓ ਅਸੀਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ ਕਿਧਰੇ ਸਾਡੀ ਹਾਲਤ ਉਹ ਨਾ ਹੋਵੇ, ਬਿਮਲ ਮਜ਼ਹਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਬੜਾ ਗੂੜ ਸ਼ਬਦ ਹੈ। ਨਿਰਮਲ ਜਲ ਵਿੱਚ ਦੋ ਚੀਜ਼ਾਂ ਰਹਿੰਦੀਆਂ ਨੇ, ਇੱਕ ਕਮਲ ਫੁੱਲ ਹੈ, ਇੱਕ ਜਾਲਾ ਹੈ। ਡੱਡੂ ਪਾਣੀ ਵਿੱਚ ਰਹਿੰਦਾ ਹੈ, ਪਰ ਉਹ ਕਦੇ ਕਮਲ ਫੁੱਲ ਦੀ ਸਾਰ ਨਹੀਂ ਜਾਣਦਾ, ਉਹ ਜਾਲਾ ਹੀ ਖਾ ਕੇ ਗੁਜ਼ਾਰਾ ਕਰਦਾ। ਸੱਚਮੁੱਚ ਕਿਧਰੇ ਅਸੀਂ ਗੁਰੂ ਦੇ ਨੇੜੇ ਹੁੰਦਿਆਂ, ਦੇਖੋ ਚਿੰਤਾ ਜਨਕ ਬਾਤ ਤੇ ਹੈ, ਅੱਜ ਗੁਰਸਿੱਖਾਂ ਦੇ ਬੱਚੇ ਨਸ਼ੇ ਖਾ ਖਾ ਕੇ ਟੀਕੇ ਲਾ ਲਾ ਕੇ ਆਪਣੀਆਂ ਜਵਾਨੀਆਂ ਤਬਾਹ ਕਰ ਰਹੇ ਨੇ। ਪੰਜਾਬ ਵਾਲਿਆਂ ਨੂੰ ਤੇ ਚਿੰਤਾ ਨਹੀਂ, ਇਹਨਾਂ ਤੇ ਪਿੰਡ ਪਿੰਡ ਦੇ ਬੂਹੇ ਅੱਗੇ ਠੇਕੇ ਖੋਲ ਦਿੱਤੇ ਨੇ, ਘਰ ਘਰ ਨਸ਼ੇ ਪਹੁੰਚਾਏ ਜਾ ਰਹੇ ਨੇ। ਸਿਰਫ ਅਖੌਤੀ ਕੰਮ ਹੋ ਰਿਹਾ, ਪ੍ਰੈਕਟੀਕਲੀ ਕੁਝ ਵੀ ਨਹੀਂ। ਖਿਮਾ ਕਰ, ਆਓ ਗੁਰੂ ਕੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਅੱਜ ਦੇ ਪਾਵਨ ਸ਼ਬਦ ਅੰਦਰ ਜਦੋਂ ਤੋਂ ਹੁਕਮ ਸੁਣਿਆ, ਕਈ ਬਲਬਲੇ ਮਨ ਵਿੱਚ ਆਏ ਜਿਨ੍ਹਾਂ ਨੂੰ ਤੁਹਾਡੇ ਨਾਲ ਸਾਂਝੇ ਕਰਨ ਲਈ ਦਾਸ ਹਾਜ਼ਰ ਹੈ। ਦੇਖੋ ਰੋਗ ਦੋ ਤਰ੍ਹਾਂ ਦੇ ਨੇ, ਇੱਕ ਹਨ ਸਰੀਰਕ ਰੋਗ, ਇੱਕ ਹਨ ਮਨ ਦੇ ਰੋਗ। ਸਰੀਰਕ ਰੋਗਾਂ ਵਾਸਤੇ ਅਸੀਂ ਸਰੀਰਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਜਾਂਦੇ। ਮੈਨੂੰ ਬੁਖਾਰ ਹੈ ਜੀ, ਮੇਰਾ ਸਿਰ ਦੁਖਦਾ ਹੈ ਜੀ, ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ, ਉਹਨਾਂ ਲਈ ਅਸੀਂ ਦੁਨਿਆਵੀ ਡਾਕਟਰਾਂ ਕੋਲ ਜਾਂਦੇ ਹਾਂ। ਪਰ ਜਿਹੜਾ ਮਨ ਦਾ ਰੋਗ ਹੈ ਉਹਦੇ ਸੰਬੰਧੀ ਇਹ ਡਾਕਟਰ ਇਲਾਜ ਨਹੀਂ ਕਰ ਸਕਦੇ। ਇਹਨਾਂ ਕੋਲ ਜਾਓ, ਹੁਣ ਤੇ ਸਿਸਟਮ ਹੀ ਬਦਲ ਗਿਆ। ਅਸੀਂ ਉਹਨਾਂ ਡਾਕਟਰਾਂ ਤੇ ਵੈਦਾਂ ਦੇ ਦਰਸ਼ਨ ਕੀਤੇ ਨੇ ਜਿਹੜੇ ਮਰੀਜ਼ ਦਾ ਚਿਹਰਾ ਦੇਖ ਕੇ ਦੱਸ ਦਿੰਦੇ ਸਨ ਵੀ ਅੱਜ ਤੂੰ ਆਹ ਚੀਜ਼ ਖਾਧੀ, ਇਹਦੇ ਕਰਕੇ ਤੈਨੂੰ ਇਹ ਰੋਗ ਲੱਗਾ ਹੈ, ਜਾਂ ਨਬਜ਼ ਫੜ ਕੇ ਦੱਸ ਦਿੰਦੇ ਸਨ। ਪਰ ਅੱਜ ਦੇ ਡਾਕਟਰ ਤੇ ਕਹਿੰਦੇ ਟੈਸਟ ਕਰਾਓ, ਲੰਮੀ ਕਹਾਣੀ ਪਾਓ ਤਾਂ ਜੋ ਇਹਨਾਂ ਦੀ ਜੇਬ ਵੱਧ ਤੋਂ ਵੱਧ ਖਾਲੀ ਕੀਤੀ ਜਾ ਸਕੇ। ਉਹਨਾਂ ਦਾ ਅਨੁਭਵ ਵੀ ਨਹੀਂ ਹੈਗਾ, ਖਿਮਾ ਕਰ। ਇੱਧਰ ਜਿਹੜੇ ਮਨ ਦੇ ਰੋਗ ਨੇ ਉਹਨਾਂ ਦਾ ਇਲਾਜ ਉਹਨਾਂ ਕੋਲ ਹੈ ਹੀ ਨਹੀਂ। ਇਹ ਮਨ ਦਾ ਰੋਗ ਤੇ ਗੁਰੂ ਪੂਰਾ ਹੀ ਦੂਰ ਕਰ ਸਕਦਾ। ਬਾਣੀ ਵਿੱਚ ਲਿਖਿਆ ਹੈ, ਵੈਦਾ ਵੈਦ ਸੋ ਵੈਦ ਤੂੰ, ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵੰਜੈ ਰੋਗਾਂ ਕਾਣ, ਜਿਤ ਦਾਰੂ ਰੋਗ ਉੱਠਿਆ ਤਨ ਸੁਖ ਵਸੈ ਆਏ, ਰੋਗ ਗਵਾਏ ਆਪਣਾ ਤਾਂ ਨਾਨਕ ਵੈਦ ਸਦਾਏ। ਫਿਰ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਝਾਣ। ਸਤਿਗੁਰ ਪੂਰਾ ਵੈਦ ਹੈ ਜਿਹੜਾ ਸਾਡੇ ਮਨ ਦੇ ਰੋਗਾਂ ਦਾ ਇਲਾਜ ਕਰ। ਸੱਚ ਜਾਣੋ, ਕਦੇ ਕੋਈ ਕੋਠੀਆਂ ਵਾਲਾ ਸੁਖੀ ਨਹੀਂ ਦੇਖਿਆ, ਕਦੇ ਕਿਸੇ ਕੋਲ ਬਹੁਤੀ ਜ਼ਮੀਨ ਜਾਇਦਾਦ ਤੇ ਦੌਲਤ ਹੋਵੇ ਉਹ ਵੀ ਨਹੀਂ ਸੁਖੀ ਦੇਖੀ। ਇਸੇ ਲਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖ ਦਿੱਤਾ, ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਪੂਰਾ ਗੁਰੂ ਰੋਗ ਵੀ ਦੱਸਦਾ, ਉਹਦੇ ਸਿਮਟਮ, ਉਹ ਕਿੱਥੋਂ ਪੈਦਾ ਹੋਇਆ, ਕਿਉਂ ਲੱਗਾ ਰੋਗ, ਉਹ ਵੀ ਦੱਸਦਾ, ਤੇ ਫਿਰ ਉਹਦਾ ਦਾਰੂ ਵੀ ਦੱਸਦਾ। ਅੱਜ ਦੇ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਹੇ ਭਾਈ, ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਸਾਰੇ ਰੋਗ ਮਿਟ ਜਾਣ, ਆਓ ਮੈਂ ਤੁਹਾਨੂੰ ਤਰੀਕਾ ਦੱਸ। ਪੂਰੇ ਗੁਰ ਮਿਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਸਾਡੇ ਸਾਰੇ ਦੁੱਖਾਂ ਦਾ ਕਾਰਨ ਭਰਮ ਹੈ। ਭਰਮ ਕਿਸ ਨੂੰ ਕਹਿੰਦੇ ਨੇ ਸੱਸ? ਜਿਹੜਾ ਅਸਲੀਅਤ ਦੇ ਉਲਟ ਮਨ ਵਿੱਚ ਵਿਚਾਰ ਆ ਜਾਏ ਉਹ ਭਰਮ ਹੈ। ਜਿਵੇਂ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛੁਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਆਖਿਆ ਜਿਸ ਤਰ੍ਹਾਂ ਇੱਕ ਨਰਾਂ ਦਾ ਪਤੀ, ਇੱਕ ਰਾਜਾ ਆਪਣੇ ਮਹਿਲਾਂ ਦੇ ਅੰਦਰ ਸਿੰਘਾਸਨ ਦੇ ਉੱਤੇ ਸੁੱਤਾ ਪਿਆ, ਸੁਪਨੇ ਵਿੱਚ ਕੀ ਵੇਖਦਾ, ਮੈਂ ਮੰਗਤਾ ਬਣ ਕੇ। ਕਿੱਥੇ ਰਾਜਾ, ਕਿੱਥੇ ਮੰਗਤਾ। ਹੁਣ ਉਹ ਮੰਗਤਾ ਬਣ ਕੇ ਘਰ ਘਰ ਭੀਖ ਮੰਗਣ ਜਾਂਦਾ, ਦੁਖੀ ਹੋ ਰਿਹਾ। ਪਰ ਸਤ ਸੰਗਤ ਹੈ ਕਿ ਇਹ ਭਰਮ ਹੈ। ਇਸ ਭਰਮ ਦੇ ਕਾਰਨ ਹੁਣ ਉਹ ਰਾਜਾ ਦੁਖੀ ਹੈ। ਮਹਾਂਪੁਰਸ਼ ਭਗਤ ਜੀ ਕਹਿੰਦੇ ਨੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛੁਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਉਹ ਹਾਲਤ ਸਾਡੀ ਹੋ ਗਈ, ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਆਖਿਆ ਰਜੂ ਸ਼ਬਦ ਸੰਸਕ੍ਰਿਤ ਹੈ, ਰੱਸੀ ਨੂੰ ਰਜੂ ਕਹਿੰਦੇ ਨੇ ਸੰਸਕ੍ਰਿਤ। ਹਨੇਰੇ ਵਿੱਚ ਤੁਸੀਂ ਆਪਣੇ ਘਰ ਆਏ, ਚਾਨਣ ਵਿੱਚ ਗਏ ਸੀ ਉਦੋਂ ਰੋਸ਼ਨੀ ਸੀ, ਪਰ ਜਦੋਂ ਹਨੇਰੇ ਵਿੱਚ ਘਰ ਆਏ ਤੇ ਕੀ ਦੇਖਿਆ? ਇੱਕ ਰੱਸੀ ਦਾ ਟੁਕੜਾ ਪਿਆ ਸੀ, ਉਹ ਹੁਣ ਸੱਪ ਨਜ਼ਰ ਆਉਂਦਾ ਹੈ। ਕੀ ਹੈ? ਭਰਮ ਹੈ। ਪਰ ਭਰਮ ਹੈ ਕਿਉਂ? ਕਿਉਂਕਿ ਹਨੇਰਾ ਹੈ। ਅੰਧੇਰੇ ਨੂੰ ਸਾਧ ਸਿੰਘ ਜੀ ਕਦੇ ਗੋਲੀਆਂ ਨਾਲ, ਬੰਦੂਕਾਂ ਨਾਲ, ਬਰਛਿਆਂ ਨਾਲ, ਤਲਵਾਰਾਂ ਨਾਲ ਨਹੀਂ ਮਟਾਇਆ ਜਾ ਸਕਦਾ। ਤੇ ਜਦ ਤੀਕਰ ਹਨੇਰਾ ਰਹੇਗਾ ਉਦੋਂ ਤੀਕਰ ਉਹ ਭਰਮ ਵੀ ਰਹੇਗਾ, ਜੇ ਭਰਮ ਰਹੇਗਾ ਤੇ ਭਉ ਵੀ ਰਹੇਗਾ। ਹੁਣ ਤੁਸੀਂ ਘਰ ਆਏ, ਤੁਸੀਂ ਦੇਖਿਆ ਸੱਪ ਹੈ, ਰੌਲਾ ਪਾ ਦਿੱਤਾ ਸੱਪ ਹੈ, ਬੰਦੇ ਇਕੱਠੇ ਹੋ ਗਏ ਵੀ ਕੀ ਗੱਲ ਹੈ, ਸੱਪ ਹੈ? ਕਿਸੇ ਸਿਆਣੇ ਨੇ ਆਖਿਆ ਬੱਤੀ ਤੇ ਜਗਾਓ। ਬਸ ਜਦੋਂ ਬੱਤੀ ਜਗਾਈ ਹੁਣ ਕੀ ਹੋ ਗਿਆ? ਚਾਨਣ ਚਾਨਣ ਹੋ ਗਿਆ, ਹਨੇਰਾ ਹੋ ਗਿਆ ਦੂਰ, ਤੇ ਹਨੇਰੇ ਕਰਕੇ ਜਿਹੜਾ ਭਰਮ ਸੀ ਤੇ ਭਉ ਸੀ ਨਾਲ ਹੀ ਖਤਮ ਹੋ ਗਿਆ। ਇਸੇ ਲਈ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ, ਦੀਵਾ ਭਲੇ ਅੰਧੇਰਾ ਜਾਏ, ਦੀਵਾ ਭਲੇ ਅੰਧੇਰਾ ਜਾਏ। ਇਹ ਅਕੱਟ ਸੱਚਾਈ ਹੈ, ਇਹਦੇ ਤੋਂ ਕੋਈ ਬੰਦਾ ਤੁਹਾਡੇ ਵਿੱਚੋਂ ਮੁਨਕਰ ਨਹੀਂ ਹੋ ਸਕਦਾ। ਅੰਧੇਰਾ ਤਾਂ ਹੀ ਦੂਰ ਹੋਵੇਗਾ ਜੇ ਦੀਵਾ ਬਲੇਗਾ, ਤੇ ਅੰਧੇਰੇ ਕਾਰਨ ਜਿਹੜੇ ਭਰਮ ਭੁਲੇਖੇ ਪੈ ਗਏ ਨੇ ਉਹ ਸਾਨੂੰ ਦੁਖੀ ਕਰ ਰਹੇ ਨੇ। ਉਹਨਾਂ ਦੁੱਖਾਂ ਦਾ ਇਲਾਜ ਇੱਕੋ ਇੱਕ ਗੁਰੂ ਕੋਲ ਹੈ, ਹੋਰ ਕਿਸੇ ਕੋਲ। ਤਾਂ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਪੂਰੇ ਗੁਰ ਮਿਟਿਓ ਭਰਮ ਅੰਧੇਰਾ। ਇੱਥੇ ਗੁਰ ਦੇ ਰਾਰੇ ਨੂੰ ਸਿਆਰੀ ਹੈ ਤੇ ਪੂਰੇ ਦੇ ਰਾਰੇ ਨੂੰ ਦੋ ਲਾਵਾਂ ਨੇ। ਇਹਨੂੰ ਪੂਰੇ ਨਹੀਂ ਕਹਿਣਾ, ਪੂਰੇ ਗੁਰ ਜਦੋਂ ਸਿਆਰੀ ਲੱਗੀ ਗੁਰੂ ਨੇ, ਪੂਰੇ ਗੁਰੂ ਨੇ ਆਪਣੇ ਉਪਦੇਸ਼ ਰਾਹੀਂ ਮਿਟਿਓ ਭਰਮ ਅੰਧੇਰਾ। ਮਿਟਿਓ ਮੈਂ ਖਤਮ ਕਰ ਦਿੱਤਾ, ਉਹ ਜਿਹੜਾ ਭਰਮ ਕਰਕੇ ਅੰਧੇਰਾ ਸੀ, ਅੰਧੇਰੇ ਕਰਕੇ ਭਰਮ ਸੀ, ਉਹ ਪੂਰੇ ਗੁਰੂ ਨੇ ਚਾਨਣ ਬਖਸ਼ ਦਿੱਤਾ। ਪੂਰੇ ਗੁਰੂ ਨੇ ਕੀ ਚਾਨਣ ਬਖਸ਼ਿਆ? ਆਖਿਆ ਤੁਸੀਂ ਸੁਖੀ ਹੋਣਾ ਚਾਹੁੰਦੇ ਹੋ ਨਾ, ਤੁਸੀਂ ਸਹਿਜ ਅਵਸਥਾ ਵਿੱਚ ਰਹਿਣਾ ਚਾਹੁੰਦੇ ਹੋ, ਆਓ ਮੈਂ ਤੁਹਾਨੂੰ ਤਰੀਕਾ ਦੱਸਦਾ। ਸੁਖ ਨਾਹੀਂ ਰੇ ਹਰ ਭਗਤ ਬਿਨਾ, ਸੁਖ ਨਾਹੀਂ ਰੇ ਹਰ ਭਗਤ ਬਿਨਾ। ਇਹ ਭਗਤ ਅੱਖਰ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ ਹੈ, ਇੱਕ ਭਗਤ ਤੱਤੇ ਨੂੰ ਔਂਕੜ ਨਾਲ, ਇੱਕ ਭਗਤ ਤੱਤਾ ਮੁਕਤਾ, ਇੱਕ ਭਗਤ ਤੱਤੇ ਨੂੰ ਸਿਆਰੀ। ਦੇਖ ਲਿਓ ਧਿਆਨ ਨਾਲ, ਜਿਹੜਾ ਭਗਤ ਤੱਤੇ ਨੂੰ ਔਂਕੜ ਨਾਲ ਹੈ ਉਹ ਸਿੰਗੂਲਰ, ਇੱਕ ਵਚਨ ਇੱਕ ਭਗਤ ਵਾਸਤੇ। ਉਸੇ ਭਗਤ ਦਾ ਤੱਤਾ ਔਂਕੜ ਹਟ ਜਾਏ ਤੇ ਪਲੂਰਲ ਬਹੁ ਵਚਨ, ਉਸੇ ਭਗਤ ਦੇ ਤੱਤੇ ਨੂੰ ਸਿਆਰੀ ਲੱਗ ਜਾਏ ਤੇ ਉਹ ਭਗਤੀ ਬਣ ਜਾਂਦਾ। ਪਾਤਸ਼ਾਹ ਨੇ ਕਿਹਾ, ਜੇ ਤੁਸੀਂ ਸੱਚਾ ਤੇ ਸਦੀਵੀ ਸੁੱਖ ਲੈਣਾ ਚਾਹੁੰਦੇ ਹੋ, ਸੁਖ ਨਾਹੀਂ ਰੇ ਹਰ ਭਗਤ ਬਿਨਾ, ਸੁਖ ਨਾਹੀਂ ਰੇ ਹਰ ਭਗਤ ਬਿਨਾ। ਫਿਰ ਕੀ ਕਰੋ? ਜੀਤ ਜਨਮ ਇਹ ਰਤਨ ਅਮੋਲ, ਜੀਤ ਜਨਮ ਇਹ ਰਤਨ ਅਮੋਲਕ। ਸਾਧ ਸੰਗਤ ਜਪ ਇੱਕ ਖੇਨਾ, ਸਾਧ ਸੰਗਤ ਜਪ ਇੱਕ ਖੇਨਾ। ਰਹਾਓ ਦੀ ਪੰਕਤੀ ਦੀ ਮੈਂ ਵਿਚਾਰ ਕਰ ਰਿਹਾ, ਪੂਰੇ ਗੁਰ ਮਿਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਆਖਿਆ ਜੇ ਤੂੰ ਇਹਨਾਂ ਦੁੱਖਾਂ ਤੋਂ ਛੁਟਕਾਰਾ ਚਾਹੁੰਦਾ ਹੈ, ਭਜ ਭਜਣਾ ਕਰ, ਸਿਮਰਨਾ ਕਰ, ਚੇਤੇ ਕਰਨਾ ਕਰ, ਪਰ ਯਾਦ ਰੱਖੀ ਕਿਧਰੇ ਪਖੰਡ ਵਿੱਚ ਨਾ ਪੈ ਜਾਈ, ਕਿਧਰੇ ਗਲ ਵਿੱਚ ਦੋ ਦੋ ਚਾਰ ਚਾਰ ਮਾਲਾ ਪਾ ਕੇ ਇਹ ਨਾ ਦਿਖਾਈ ਕਿ ਮੈਂ ਬੜਾ ਭਗਤ ਹੋ ਗਿਆ। ਪ੍ਰੇਮਾ ਭਗਤੀ ਨਾਲ। ਪ੍ਰੇਮਾ ਭਗਤੀ ਜਿਹੜੀ ਉਹਦੇ ਚ ਦਿਖਾਵਾ ਬਿਲਕੁਲ ਨਹੀਂ ਜੇ ਚੱਲਣਾ, ਸਮਾਂ ਨਹੀਂ, ਕਿਉਂਕਿ ਗੱਲ ਨੂੰ ਖੋਲਣਾ ਬੜਾ ਜ਼ਰੂਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਲੰਬਾ ਸ਼ਬਦ ਲਿਖਿਆ, ਮੈਂ ਅਰਥ ਨਹੀਂ ਕਰਾਂਗਾ, ਸਿਰਫ ਤੁਹਾਨੂੰ ਸ਼ਬਦ ਸੁਣਾ ਦਿਆਂ, ਤੁਸੀਂ ਜਾਣਦੇ ਹੋ। ਆਖਿਆ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਬਵੇਕਾ। ਅਸੀਂ ਗੁਰੂ ਕੋਲੋਂ ਵਿਵੇਕ ਬੁੱਧ ਲੈਣੀ। ਹੋਰ ਬੜੇ ਸਾਰੇ ਕਰਮਾਂ ਦਾ ਜ਼ਿਕਰ ਕੀਤਾ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਈ ਵਾਰੀ ਇੱਕ ਅੱਖਰ ਤੇ ਇੱਕ ਪੰਗਤੀ ਨਾਲ ਹੀ ਅਸੀਂ ਜੁੜ ਜਾਂਦੇ ਹਾਂ। ਵੇਖੋ ਜੀ ਬਾਣੀ 'ਚ ਲਿਖਿਆ, ਉਹ ਭਾਈ ਉਹ ਪੰਗਤੀ ਉਹ ਅੱਖਰ ਕਿਸੇ ਸ਼ਬਦ ਦਾ ਹਿੱਸਾ ਹੈ, ਇੱਕ ਸ਼ਬਦ ਪੂਰਨ ਉਪਦੇਸ਼ ਹੈ, ਪੂਰਨ ਗੁਰੂ ਹੈ, ਇਸੇ ਲਈ ਸ਼ਬਦ ਨੂੰ ਗੁਰੂ ਕਿਹਾ। ਇੱਕ ਅੱਖਰ ਨਾਲ ਨਾ ਜੁੜੀਏ, ਇੱਕ ਪੰਗਤੀ ਨਾਲ ਨਾ ਜੁੜੀਏ, ਬਲਕਿ ਸਾਰੇ ਸ਼ਬਦ ਦੀ ਵਿਚਾਰ ਕਰੀਏ। ਉਹ ਸਾਰੇ ਸ਼ਬਦ ਦੇ ਅੰਦਰ ਗੁਰਦੇਵ ਨੇ ਸਾਰੇ ਕਰਮ ਕਾਂਡਾਂ ਤੇ ਪਖੰਡਾਂ ਦਾ ਕੰਡੈਮ ਕੀਤਾ ਹੈ, ਆਖਿਆ ਇਹ ਨਹੀਂ ਕਰਨੇ। ਜੇ ਕਰਨਾ ਹੈ ਭਜ ਪ੍ਰੇਮ ਭਗਤ ਪ੍ਰਭ ਨੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਭਜ ਪ੍ਰੇਮਾ ਭਗਤੀ ਨਾਲ। ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਜਿਹਦਾ ਮਤਲਬ ਹੈ ਪ੍ਰੇਮਾ ਭਗਤੀ। ਗੋਬਿੰਦ ਭਾਉ ਭਗਤ ਦਾ ਭੁੱਖਾ, ਗੋਬਿੰਦ ਨੂੰ ਦਿਖਾਵਾ ਨਹੀਂ ਚਾਹੀਦਾ। ਰੋਜ਼ ਤੁਸੀਂ ਪੜ੍ਹਦੇ ਹੋ ਆਸਾ ਕੀ ਵਾਰ ਵਿੱਚ, ਉਹ ਪਰਮਾਤਮਾ ਅਕਾਲ ਪੁਰਖ ਕਿਸੇ ਰਾਗ ਨਾਲ ਕਿਸੇ ਨਾਦ ਨਾਲ ਕਿਸੇ ਮੰਤਰਾਂ ਨਾਲ ਨਹੀਂ ਰੀਝਦਾ, ਉਹਦੇ ਪ੍ਰੇਮਾ ਭਗਤੀ ਨਾਲ ਰੀਝਦਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਉਹ ਜੇ ਦਿਖਾਵੇ ਮਾਤਰ ਰੋ ਵੀ ਪੈਣਾ ਪਰਮਾਤਮਾ ਦੇ ਕੋਈ ਅਸਰ ਨਹੀਂ ਹੁੰਦਾ। ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੈ। ਜੇ ਕੋਈ ਆਪਣੀਆਂ ਕਮਜ਼ੋਰੀਆਂ ਤੇ ਰੋਗਾਂ ਤੇ ਹੱਥ ਦੇ ਕੇ ਉਹਨੂੰ ਲੁਕਾਉਣ ਦਾ ਯਤਨ ਕਰੇ ਉਹ ਨਹੀਂ ਲੁਕਦੀਆਂ, ਪਰਮਾਤਮਾ ਸਭ ਕੁਝ ਜਾਣਦਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਗੁਰੂ ਨੇ ਮਤ ਦਿੱਤੀ ਹੈ ਭਜ ਪ੍ਰੇਮ ਭਗਤ ਪ੍ਰਭ ਨੇਰਾ। ਪ੍ਰਭੂ ਜੋ ਨੇੜੇ ਹੈ ਉਹਨੂੰ ਨੇੜੇ ਜਾਣ ਕੇ ਪ੍ਰੇਮਾ ਭਗਤੀ ਕਰ, ਦਿਖਾਵਾ ਨਾ ਕਰ, ਪਖੰਡ ਨਾ ਕਰ, ਐਵੇਂ ਲੋਕਾਂ ਨੂੰ ਧੋਖਾ ਨਾ ਦੇ। ਇਹ ਹੈ ਸ਼ਬਦ ਦੀ ਰਹਾਓ ਦੀ ਪੰਗਤੀ। ਹੁਣ ਤੁਹਾਨੂੰ ਅਰਥ ਸਮਝ ਆ ਗਏ ਨਾ, ਹੁਣ ਤੁਹਾਨੂੰ ਲਗਾ ਮਾਤਰਾਂ ਸਮਝ ਆ ਗਈਆਂ। ਇੱਕ ਵਾਰੀ ਪਿਆਰ ਵਿੱਚ ਆਓ ਗੁਰਪੂਰੈ ਮਿਟਿਓ ਭਰਮ ਅੰਧੇਰਾ ਗੁਰਪੂਰੈ ਮਿਟਿਓ ਭਰਮ ਅੰਧੇਰਾ ਪੂਰੇ ਪੂਰੈ ਗੁਰ ਮਿਟਿਓ ਭਜ ਪ੍ਰੇਮ ਭਗਤ ਪ੍ਰਭ ਨੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ। ਅਸੀਂ ਜ਼ਰੂਰ ਔਖਾ ਰਸਤਾ ਲੈਣਾ, ਸਾਨੂੰ ਗੁਰੂ ਨੇ ਛਡਾਇਆ, ਨਾ ਪੁੱਠੇ ਲਟਕੋ, ਨਾ ਧੂਣੀਆਂ ਤਾਪੋ, ਨਾ ਜਲ ਧਾਰੇ ਕਰੋ, ਨਾ ਭਗਵੇ ਕੱਪੜੇ ਪਾਓ, ਨਾ ਜਟਾਵਾਂ ਬਣਾਓ, ਨਾ ਸਿਰ 'ਚ ਸਵਾਹ ਪਾਓ। ਮੈਂ ਇੱਕ ਦਿਨ ਇੱਕ ਪੁਸਤਕ ਹੈ ਸੇ ਕਨਿਆ, ਉਹਦੇ ਵਿੱਚ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਜੀਵਨ, ਉਹਨੂੰ ਛਪਣ ਤੋਂ ਪਹਿਲਾਂ ਖਰੜਾ ਦਾਸ ਨੇ ਪੜ੍ਹਿਆ, ਬਾਣੀ ਦੀ ਸੁਧਾਈ ਕੀਤੀ। ਇੱਕ ਘਟਨਾ ਉਹਦੇ 'ਚ ਆਈ, ਕਹਿਣ ਲੱਗੇ ਮੈਂ ਬਚਪਨ ਤੋਂ ਧਾਰਮਿਕ ਖਿਆਲਾਂ ਦਾ ਸੀ ਤੇ ਸਾਡੇ ਪਿੰਡ ਦੇ ਬਾਹਰ ਬਾਹਰ ਇੱਕ ਸਾਧੂ ਆ ਗਿਆ, ਧੂਣਾ ਜਿਹਾ ਤਾ ਕੇ ਬਹਿ ਗਿਆ ਤੇ ਮੈਂ ਪ੍ਰੇਮ ਨਾਲ ਉਸ ਨੂੰ ਕਦੇ ਕਦੇ ਚਾਹ ਪਾਣੀ ਪਿਲਾਉਣ ਚਲਾ ਜਾਂਦਾ ਸੀ ਤੇ ਇੱਕ ਦਿਨ ਮੈਂ ਕਹਿ ਬੈਠਾ ਬਾਬਾ ਜੀ ਕੋਈ ਮੇਰੇ ਤੇ ਵੀ ਕਿਰਪਾ ਕਰ। ਆਂਦੇ ਹਰਨਾਮ ਸਿਆਂ ਜੇ ਕਿਰਪਾ ਲੈਣੀ ਤੇ ਸਿਰ ਚ ਸੁਆਹ ਪਾ। ਕਹਿੰਦੇ ਬਸ ਮੈਂ ਤਾਂ ਉਸ ਵੇਲੇ ਪੱਤਰਾ ਬਾਤ ਗਿਆ, ਮੈਂ ਕਿਹਾ ਇਹ ਪਖੰਡੀ ਹੈ। ਬਸ ਫਿਰ ਮੈਂ ਗੁਰੂ ਦੇ ਲੜ ਲੱਗ ਗਈ, ਫਿਰ ਮੈਂ ਗੁਰਬਾਣੀ ਦਾ ਅਧਿਐਨ ਕੀਤਾ, ਨਿਤਨੇਮ ਕੀਤਾ, ਵਿਚਾਰ ਕੀਤੀ। ਅੱਜ ਬਾਬਾ ਹਰਨਾਮ ਸਿੰਘ ਜੀ ਦਾ ਜੀਵਨ ਪੜ੍ਹ ਕੇ ਦੇਖੋ, ਮੈਂ ਉਸ ਇਲਾਕੇ 'ਚ ਬਹੁਤ ਵਿਚਰਿਆ, ਪਿੰਡ ਪਿੰਡ ਦੇ ਅੰਦਰ ਜਿਸ ਨੂੰ ਉਹਨਾਂ ਨੇ ਹੱਥ ਵੀ ਲਾ ਦਿੱਤਾ ਨਾ, ਉਹਨੂੰ ਵੀ ਸਿੱਖ ਬਣਾ ਦਿੱਤਾ। ਜਿਹਦੇ ਘਰ ਇੱਕ ਵਾਰੀ ਜਾ ਆਏ ਉਹਦੇ ਘਰ 'ਚ ਸਿੱਖੀ ਆ ਗਈ, ਸਮਝੋ ਐਸਾ ਜੀਵਨ ਉਹਨਾਂ ਨੂੰ ਕਿੱਥੋਂ ਪ੍ਰਾਪਤ ਹੋਇਆ? ਗੁਰਬਾਣੀ ਵਿੱਚੋਂ। ਤੇ ਸਾਨੂੰ ਕਿਉਂ ਨਹੀਂ ਪ੍ਰਾਪਤ ਹੋ ਸਕਦਾ? ਅਸੀਂ ਕਿਉਂ ਪਖੰਡੀਆਂ ਦੇ ਪਿੱਛੇ ਤੁਰੇ ਫਿਰਦੇ? ਸਾਡਾ ਗੁਰੂ ਦੱਸ ਰਿਹਾ ਹੈ ਭਾਈ ਜੇ ਤੁਸੀਂ ਸੁਖੀ ਹੋਣਾ ਤੇ ਕੀ ਕਰੋ ਜੀ?
ਸਾਹਿਬ ਜੀ ਸੋਰਠ ਮਹੱਲਾ ਪੰਜਵਾਂ, ਗੁਣ ਗਾਵੋ ਪੂਰਨ ਅਵਿਨਾਸੀ, ਕਾਮ ਕ੍ਰੋਧ ਬਿਖ ਜਾਰੇ।
ਆਖਿਆ ਕਾਮ ਤੇ ਕ੍ਰੋਧ ਇਹ ਬੜੇ ਦੋ ਮੁਖੀ ਔਗਣ ਹਨ, ਇਹਨਾਂ ਨੂੰ ਅਸੀਂ ਤਿਆਗ ਵੀ ਨਹੀਂ ਸਕਦੇ, ਪਰ ਇਹਨਾਂ ਦੀ ਅਸਲੀਅਤ ਨੂੰ ਸਮਝਣਾ। ਇਹਨਾਂ ਦੇ ਨਾਲ ਇੱਕ ਅੱਖਰ ਲਿਖਿਆ ਬਿਖ, ਬੱਬੇ ਨੂੰ ਬਿਸਿਆਰੀ, ਖੱਖੇ ਨੂੰ ਖੋਂਕੜ, ਬਿਖ। ਹਾਲਾਂਕਿ ਕਾਮ ਕ੍ਰੋਧ ਦੋ ਹੈਗੇ ਨੇ, ਬਹੁ ਵਚਨ ਹੈ, ਪਰ ਬਿਖ ਜਿਹੜਾ ਹੈ ਉਹ ਨਾਉਂ ਨੂੰ ਪੁਲਿੰਗ ਇੱਕ ਹੈ। ਬਿਖ ਕਿਸ ਨੂੰ ਕਹਿੰਦੇ ਨੇ? ਬਿਖ ਕਹਿੰਦੇ ਨੇ ਜ਼ਹਿਰ ਨੂੰ। ਇਹ ਦੋਵੇਂ ਇਹਨਾਂ ਵਿਕਾਰਾਂ ਵਿੱਚ ਪ੍ਰਧਾਨ ਵਿਕਾਰ ਨੇ, ਹੈ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਪਰ ਕਾਮ ਕ੍ਰੋਧ ਜਿਹੜੇ ਨੇ ਸਭ ਤੋਂ ਮੁਖੀ ਤੇ ਸਭ ਤੋਂ ਖਤਰਨਾਕ। ਕਦੇ ਸਹਿਸਕ੍ਰਿਤੀ ਸਲੋਕ ਪੜ੍ਹੋ, ਹੇ ਕਾਮੰ ਨਰਕ ਬਿਸਰਾਮੰ ਬੋ ਜੋਨੀ ਭਰਮਾਵਣੇ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵੇ। ਕਾਮ ਇਤਨਾ ਖਤਰਨਾਕ ਹੈ, ਤੇ ਜਿਹੜਾ ਕ੍ਰੋਧ ਹੈ, ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ, ਵਿਖਿਅੰਤ ਜੀਵੰ ਵਸਿਅੰ ਕਰੋਤ ਨਿਰਤਿਅੰ ਕਰੋਤ ਜਥਾ ਮਰਕਟ। ਜਿਹੜਾ ਬੰਦਾ ਕ੍ਰੋਧ ਦੇ ਅਧੀਨ ਹੋ ਜਾਏ ਉਹਨੂੰ ਕਦੇ ਵੇਖੋ, ਗੁੱਸੇ ਨਾਲ ਕਈ ਵਾਰੀ ਆਪਣੇ ਬੁੱਲ ਆਪ ਹੀ ਟੁੱਕ ਲੈਂਦਾ, ਇੰਨਾ ਕ੍ਰੋਧ ਆ ਜਾਂਦਾ। ਕੁਛ ਸਮਝਾਉਣ ਦਾ ਯਤਨ ਕਰੇ, ਬਾਂਦਰ ਵਾਂਗੂ ਨੱਚਦਾ, ਕਹਿੰਦਾ ਦੇਖੋ ਜੀ ਮੈਂ ਹੁਣ ਕੀ ਕਰ ਦਿੰਦਾ। ਇਹ ਕ੍ਰੋਧ ਦੇ ਲੱਛਣ ਨੇ, ਇਹਨਾਂ ਨੂੰ ਸਾਰੇ ਵਿਕਾਰਾਂ ਤੋਂ ਮੁੱਖ ਵਿਕਾਰ ਮੰਨਿਆ। ਆਖਿਆ ਜਦੋਂ ਤੁਸੀਂ ਉਸ ਪਰਮੇਸ਼ਵਰ ਦੇ ਪ੍ਰੇਮ ਨਾਲ ਗੁਣ ਗਾਓਗੇ, ਦਵਾਈ ਤੇ ਵਰਤਣੀ ਪਏਗੀ। ਦੇਖੋ ਡਾਕਟਰ ਕੋਲ ਵੀ ਜਾਂਦੇ ਹਾਂ, ਬਿਮਾਰੀ ਦੱਸਦੇ ਹਾਂ, ਤਕਲੀਫ ਦੱਸਦੇ ਹਾਂ, ਦਵਾਈ ਦਿੰਦਾ, ਫਿਰ ਉਹ ਪਰਹੇਜ ਦੱਸਦਾ, ਉਹ ਦੱਸਦਾ ਇੰਨੀ ਵਾਰੀ ਖਾਓ, ਤੇ ਜੇ ਅਸੀਂ ਅਮਲ ਨਹੀਂ ਕਰਾਂਗੇ ਤੇ ਡਾਕਟਰ ਦਾ ਕੀ ਕਸੂਰ ਹੈ? ਗੁਰੂ ਕੋਲ ਆਏ ਹਾਂ, ਮਨ ਸੁਖੀ ਕਿਵੇਂ ਹੋਵੇ, ਮਨ ਦੀ ਭਟਕਣਾ ਕਿਵੇਂ ਮਿਟੇ, ਸਾਨੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਵੇਂ ਛੱਡ ਦੇਣ? ਪਾਤਸ਼ਾਹ ਕਹਿੰਦੇ ਨੇ ਉਹਦਾ ਤਰੀਕਾ ਇਹ ਹੈ, ਗੁਣ ਗਾਵੋ ਪੂਰਨ ਅਭਿਨਾਸੀ, ਗੁਣ ਗਾਵੋ ਪੂਰਨ ਅਭਿਨਾਸੀ। ਮੈਂ ਸਮਝਦਾ ਹਾਂ ਕਿ ਤੁਸੀਂ ਬੜੇ ਪ੍ਰੇਮ ਵਾਲੇ ਬੈਠੇ ਹੋ, ਬੜੇ ਬੜੇ ਪਾਠੀ ਗੁਣੀ ਗਿਆਨੀ ਵਿਚਾਰਵਾਨ ਬੈਠੇ ਹੋ, ਪਰ ਬਾਣੀ ਦੇ ਪਾਠ ਕਰਨ ਦਾ ਜੋ ਤਰੀਕਾ ਹੈ ਉਹ ਜ਼ਰੂਰ ਸਿੱਖਣਾ ਪਵੇ। ਜੇ ਊੜੇ ਨੂੰ ਔਂਕੜ ਹੋਵੇ ਤੇ ਉਹ ਫਸਟ ਪਰਸਨ ਆਪਣੇ ਲਈ ਹੈ, ਤੇ ਜੇ ਹਾਹੇ ਨੂੰ ਔਂਕੜ ਹੋਵੇ ਤੇ ਉਹ ਸੈਕਿੰਡ ਪਰਸਨ ਦੂਜੇ ਲਈ। ਰੋਜ਼ ਤੁਸੀਂ ਸੋਹਲੇ ਦਾ ਪਾਠ ਕਰਦੇ ਹੋ, ਕਰੋ ਬੇਨਤੀ ਸੁਣੋ ਮੇਰੇ ਮੀਤਾਂ, ਅਸੀਂ ਉਹਨੂੰ ਬੜਦੇ ਹਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾਂ, ਤੁਸੀਂ ਕਰੋ ਤੁਸੀਂ ਸੁਣੋ, ਨਹੀਂ। ਊੜੇ ਨੂੰ ਔਂਕੜ ਹੈ ਮੈਂ ਬੇਨਤੀ ਕਰਦਾ ਹਾਂ, ਹਾਹੇ ਨੂੰ ਔਂਕੜ ਹੈ ਤੁਸੀਂ ਸੁਣਨਾ ਕਰੋ। ਇਸੇ ਤਰ੍ਹਾਂ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਨੇ ਪਿਆਰਿਓ, ਜੇ ਕਾਮ ਕ੍ਰੋਧ ਦੇ ਜ਼ਹਿਰ ਤੋਂ ਬਚਣਾ ਚਾਹੁੰਦੇ ਹੋ, ਗੁਣ ਗਾਵੋ ਪੂਰਨ ਅਭਿਨਾਸੀ, ਗੁਣ ਗਾਵੋ ਪੂਰਨ ਅਭਿਨਾਸੀ। ਮੇਰੀ ਪ੍ਰੇਰਣਾ ਹੈ ਜਿਹੜੇ ਨਿਤਨੇਮ ਨਹੀਂ ਕਰਦੇ ਕਰੋ, ਜਿਹੜੇ ਬਾਣੀ ਨਹੀਂ ਪੜ੍ਹਦੇ ਪੜ੍ਹੋ। ਬਾਣੀ ਪੜ੍ਹਨ ਵਿੱਚ ਕੀ ਹੈ? ਪਰਮਾਤਮਾ ਦੇ ਗੁਣ ਗਾਇਨ ਕਰਨੇ, ਚਾਹੇ ਉਹ ਜਪਜੀਤ ਸਾਹਿਬ ਪੜ੍ਹੋ, ਚਾਹੇ ਜਾਪ ਸਾਹਿਬ ਪੜ੍ਹੋ, ਚਾਹੇ ਸਵਈਏ ਚੌਪੇ ਅਨੰਤ ਸੁਖਮਨੀ ਸਾਹਿਬ, ਜੋ ਵੀ ਪੜ੍ਹੋ, ਉਹਦੇ ਚ ਪਰਮੇਸ਼ੁਰ ਦੇ ਗੁਣ ਹੀ ਗੁਣ ਨੇ। ਇਹ ਦਵਾਈ ਹੈ, ਮਨ ਦੇ ਦੁੱਖਾਂ ਦੀ ਚਿੰਤਾਵਾਂ ਦੇ ਖਤਮ ਕਰਨ ਦੀ ਦਵਾਈ ਹੈ। ਜਰਾ ਕਰਕੇ ਦੇਖੋ ਫਿਰ ਕੀ ਹੋਵੇਗਾ। ਕਾਮ ਕ੍ਰੋਧ ਬਿਖ ਜਾ ਰੇ, ਕਾਮ ਕ੍ਰੋਧ ਬਿਖ ਜਾ ਰੇ, ਇਹ ਕਾਮ ਕ੍ਰੋਧ ਆਦਿਕ ਜੋ ਬਿਖ ਹੈ, ਜ਼ਹਿਰ ਹੈ, ਜਿਹੜਾ ਸਾਨੂੰ ਆਤਮਕ ਮੌਤੇ ਮਾਰ ਦਿੰਦਾ। ਜਿਹੜਾ ਬੰਦਾ ਇਹਨਾਂ ਦੇ ਅਧੀਨ ਹੋ ਜਾਏ, ਬਸ ਸਮਝ ਲਓ ਸਾਰੀਆਂ ਬਿਮਾਰੀਆਂ ਉਹਦੇ ਘਰ ਆ ਗਈਆਂ। ਇਹਨਾਂ ਦੇ ਅਧੀਨ ਨਹੀਂ ਹੋਣਾ, ਇਹਨਾਂ ਨੂੰ ਆਪਣੇ ਅਧੀਨ ਰੱਖਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਤੁਹਾਡੇ ਜੀਵਨ ਵਿੱਚ ਇੰਨਾ ਸਹਿਜ ਕਿਵੇਂ ਆਇਆ? ਉਹ ਕਹਿੰਦੇ ਨੇ, ਮੈਂ ਦੱਸਦਾ ਤੁਹਾਨੂੰ, ਮੈਂ ਗੁਰੂ ਦੀ ਕਿਰਪਾ ਨਾਲ ਆ ਕੰਮ ਕੀਤਾ ਹੈ। ਪੰਚਮ ਨਾਏ ਪੰਚ ਰਸਾਏ, ਪੰਚਮ ਨਾਏ ਪੰਚ ਰਸਾਏ, ਪੰਚ ਵਸਾਏ ਪੰਚ ਗਵਾਏ, ਪੰਚ ਵਸਾਏ ਪੰਚ ਗਵਾਏ। ਇਨ ਬਿਦ ਨਗਰ ਉਠਾ ਮੇਰੇ ਭਾਈ, ਇਨ ਬਿਦ ਨਗਰ ਉਠਾ ਮੇਰੇ ਭਾਈ, ਇਹ ਸਰੀਰਕ ਨਗਰ ਹੈ। ਇਹ ਨਗਰ ਆਬਾਦ ਤਾਂ ਹੋਵੇਗਾ, ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਪੰਜਾਂ ਨੂੰ ਮਨਾਇਆ ਹੈ, ਸੱਤ ਸੰਤੋਖ ਦਇਆ ਧਰਮ ਧੀਰਜ ਨੂੰ ਮਨਾਇਆ ਹੈ, ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਗਵਾਇਆ ਹੈ। ਜਿਹਦੀ ਗੱਲ ਨਾ ਮੰਨੋ ਰੁੱਸੀ ਜਾਏਗਾ ਨਾ, ਜਿਹਦੀ ਗੱਲ ਤੁਸੀਂ ਨਾ ਮੰਨੋ ਰੁੱਸ ਜਾਏਗਾ। ਮਹਾਰਾਜ ਕਹਿੰਦੇ ਮੈਂ ਰਸਾ ਦਿੱਤੇ ਨੇ, ਪੰਚ ਮਨਾਏ ਪੰਚ ਰਸਾਏ ਪੰਚ ਵਸਾਏ ਪੰਚ ਗਵਾਏ, ਇਨ ਬਿਦ ਨਗਰ ਉਠਾ ਮੇਰੇ ਭਾਈ, ਹੇ ਮੇਰੇ ਭਰਾਵੋ, ਮੇਰਾ ਨਗਰ ਇਸ ਤਰ੍ਹਾਂ ਆਬਾਦ ਹੋ ਗਿਆ, ਹੁਣ ਇੱਥੇ ਆਨੰਦ ਹੋ ਗਿਆ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਏ, ਕਰ ਸਾਧੂ ਅੰਜੁਲੀ ਪੁਨ ਵੱਡਾਏ, ਕਰ ਡਿੰਡੌਤ ਪੁਨ ਵੱਡਾਏ। ਪਰ ਸਾਰੇ ਨਹੀਂ ਗੱਲ ਮੰਨਦੇ, ਕਈ ਸਿੱਖੀ ਸਰੂਪ ਚ ਹੁੰਦਿਆਂ ਵੀ ਸਿੱਖੀ ਤੋਂ ਮੁਨਕਰ ਨੇ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨੇ ਅੰਤਰ ਹੋ ਮੈਂ ਕੰਡਾਏ, ਜਿਉਂ ਜਿਉਂ ਚੱਲੇ ਚੁਬੈ ਦੁੱਖ ਪਾਵੇ। ਉਹਨਾਂ ਦੀ ਹਾਲਤ ਇਵੇਂ ਹੀ ਬਣੀ ਰਹਿੰਦੀ ਹੈ। ਤੋ ਗੁਰੂ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਹਨਾਂ ਦੁੱਖਾਂ ਤੋਂ ਬਚਣ ਦੀ ਜਾਚ ਤੇ ਤਰੀਕਾ ਦੱਸ ਰਹੇ ਨੇ। ਪਿਆਰਿਓ, ਜੇ ਕਾਮ ਕਰੋ ਤੇ ਜ਼ਹਿਰ ਨੂੰ ਸਾੜਨਾ ਚਾਹੁੰਦੇ ਹੋ, ਤੇ ਗੁਣ ਗਾਵੋ ਪੂਰਨ ਅਵਿਨਾਸੀ, ਕਾਮ ਕ੍ਰੋਧ ਬਿਖ ਜਾਰੇ।
ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ।
ਬਿਖਮ ਕਹਿੰਦੇ ਨੇ ਔਖੇ ਨੂੰ, ਮਹਾ ਬਿਖਮ ਬਹੁਤ ਹੀ ਔਖਾ, ਇਹਨੂੰ ਤਰਨਾ ਬੜਾ ਔਖਾ ਹੈ, ਕਿਉਂਕਿ ਅੱਗ ਦਾ ਸਾਗਰ ਹੈ। ਕੁਝ ਲੋਕ ਕਹਿੰਦੇ ਨੇ, ਉਹ ਜੀ ਮਾਤਾ ਦੇ ਗਰਭ ਵਿੱਚ ਤੇ ਜਠਰ ਅਗਨੀ ਸੀ, ਇੱਥੇ ਕਿਹੜੀ ਅੱਗ ਹੈ? ਪਾਤਸ਼ਾਹ ਕਹਿੰਦੇ ਨਹੀਂ, ਇੱਥੇ ਉਦੋਂ ਵੀ ਭਿਆਨਕ ਅੱਗ ਹੈਗੀ। ਜੈਸੀ ਅਗਨ ਉਧਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਅੱਖਿਆ ਵਿੱਚ ਕੋਈ ਸ਼ੱਕ ਨਹੀਂ, ਮਹਾ ਬਿਖਮ ਅਗਨ ਕੋ ਸਾਗਰ, ਇਹ ਬੜਾ ਹੀ ਔਖਾ ਹੈ, ਇਹ ਅੱਗ ਦਾ ਸਾਗਰ ਹੈ, ਚਾਰੇ ਪਾਸੇ ਵਿਕਾਰਾਂ ਦੀਆਂ ਲਹਿਰਾਂ ਨੇ ਘੇਰਿਆ ਹੋਇਆ ਸਾਨੂੰ। ਇੱਕ ਪਾਸੋਂ ਛੁੱਟੋ, ਦੂਜੇ ਪਾਸੇ ਪਾਜੋ ਲੁਗੇ, पर साधु संग उधारे, साधु संग उधारे, साधु। बस साधु का नाम सुनते हैं फिर असी साधु लभन लग पे। अरे जिक्र ते गुरु का हो रहा है, गुरु ही साधु है ते गुरु की संगत ही साध संगत है। इनू छड़ के और किसे पासे टिकाणा नहीं थे। मैं रात भी बेनती कर रहा सी, कबीर समुद्र ना छोड़िए, जो अत खारो होए पोखर पोखर ढूंढते भलो ना कह है कोई। और छपड़िया में हथ मारिया सवाए चिकड़ तो होर कख नहीं लग। आज गुरु की संगत जिदे भी जुड़ के शब्द की विचार कीत्या, महा बिखम अगन को सागर, महा बिखम अगन को सागर, महा बिखम साधु संग उधारे, साधु संग उधारे। हूं कई लोग पूछते हैं जी गुरु ग्रंथ साहब ना जुड़न का तरीका की है। मैं कहना थोड़ा अपनी हिस्ट्री पढ़ो। दस गुरु साहबान होए ते कलगिया वाले पातशाह ने खंडे बाटे का अमृत छका के पंज ककारी रह दी, ते सानू गुरु ग्रंथ साहब ना जोड़ दिता। आ है तरीका। असी होर तरीके भालते हैं, उही तरीका वरतो। पंजा कोलों दीक्षित होके अमृत छक के गुरु ग्रंथ साहब नाल जुड़ जाओ, फिर की होवेगा? महा बिखम अगन को सागर, साधु संग उधारे, पूरे गुर मेटो परम अंधेरा, पज प्रेम भगत प्रभ नेरा। आख्या एक वाहगुरु नू नेड़े जाणो, एक प्रेमा भक्ति नाल पढ़ो, जितना पाठ करो सहज नाल करो, समझ के करो, ये प्रेमा भक्ति। ज्यों ज्यों करोगे त्यों त्यों परमेश्वर नाल नेड़ता बनेगी।
राहो हर हर नाम निदान रस पिया, मन तन रहे अगाए।
लो जिन्ना ने उस हरि दे पवित्र नाम रस नू पीता, वो अगाई तृप्त हो गए, रज गए। उना दिया संसारक पदार्थां दिया भुखा मिट गई। असी रोज पढ़ी जाने साच नाम आधार मेरा, जिन भुखा सब गवाइया, ते भुख साड़ी अगे नाल वध गई। तृष्णा बिरले ही की बुझी है, कोट जोरे मन ना होरे, परे परे ही खुल जी। सुंदर नारी अनक प्रकारी, पर ग्रे बिकारी बुरा भला नीच जी। जदों बाणी की विचार करके उदे अनुसार तुरंगे, फिर की होवेगा? तृप्ति हो जाएगी। क्योंकि गुरबाणी नू पढ़न नाल पता लगता है, ना कर चिंत चिंता है करते, हर देव है जल थल जनता सब ते। जिदन ये यकीन आ गया, उदन फिर ये बाहरले जिहड़े यतन ने ये सब ढिले पै जाणगे, फिर अघाई तृप्त हो जाए। चलिए,
जात कात पूर रहो परमेश्वर, कत आवे कत जाए।
पातशाह कहंदे ने जदों ओ रस पी लिया, जदों ये समझ आ गई, जां जां पेखो तां हजूर दूर कतो न जाई। अज ते असीं पुछदे फिरदे रब किहड़े असमान ते रहिंदा, रब किहड़ी नुकरे रहिंदा, ओ नहीं नहीं। गुरु पातशाह कहने ने रब ते जरे जरे विच मौजूद है, पढ़ी भी जाने पर विचार नहीं करते। जल थल मैयल पूरिया, जल थल मैयल पूरिया, स्वामी सिरजनहार, स्वामी सिरजनहार। अनक भांत होए पसरिया, नानक एकंकार, ਜੋ ਜੋ ਬਾਣੀ ਪੜਾਂਗੇ ਵਿਚਾਰਾਂਗੇ ਬਾਣੀ ਦੀ ਸਿੱਖਿਆ ਅਨੁਸਾਰ ਚੱਲਾਂਗੇ ਪਾਤਸ਼ਾਹ ਨੇ ਫਿਰ ਕੀ ਹੋਵੇਗਾ, ਫਿਰ ਸਮਝ ਆ ਜਾਏਗੀ ਜਤ ਕਤ ਪੂਰ ਰਹੋ ਪਰਮੇਸ਼ਰ। ਉਹ ਤਾਂ ਹਰ ਜਗ੍ਹਾ ਤੇ ਮੌਜੂਦ ਹੈ, ਕੋਈ ਐਸੀ ਜਗ੍ਹਾ ਨਹੀਂ। ਸਿੱਖ ਦਾ ਜੀਵਨ ਉਸੇ ਨਿਰਮਲ ਤੇ ਪਵਿੱਤਰ ਹੋ ਜਾਏਗਾ ਜਿਸ ਦਿਨ ਉਹਨੂੰ ਇਹ ਦ੍ਰਿੜਤਾ ਆ ਗਈ ਕਿ ਉਹ ਹਰ ਜਗ੍ਹਾ ਮੈਨੂੰ ਦੇਖ ਰਿਹਾ, ਉਹਨੇ ਹਰ ਜਗ੍ਹਾ ਅਸੀਂ ਉਹਨੂੰ ਦੇਖਣਾ। ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕਿਹਾ ਭੈ ਵਿੱਚ ਬੈਸੈ ਭੈ ਰਹੇ, ਭੈ ਵਿੱਚ ਕਮਾਵੇ ਕਾਰ, ਇੱਥੇ ਸੁੱਖ ਵਡਿਆਈਆਂ ਦਰਗਾਹ ਮੋਕ ਦਵਾ। ਜਿਹੜਾ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੇ ਜਾਣੇਗਾ ਉਹ ਫਿਰ ਗਲਤ ਕੰਮ ਨਹੀਂ ਕਰੇਗਾ। ਜਤ ਕਤ ਪੂਰ ਰਹੋ ਪਰਮੇਸ਼ਰ, ਕਤ ਆਵੇ ਕਤ ਜਾਈ। ਲੋਕੀ ਤੇ ਝਗੜਿਆਂ ਵਿੱਚ ਫਸੇ ਹੋਏ ਨੇ, ਕੋਈ ਆਂਦਾ ਰੱਬ ਸਰਗੁਣ ਹੈ, ਕੋਈ ਆਂਦਾ ਨਿਰਗੁਣ ਹੈ। ਮੇਰਾ ਪਾਤਸ਼ਾਹ ਕਹਿੰਦਾ ਨਾ ਭਾਈ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾਧਾਰ ਜਿਨ ਸਗਲੀ ਮੋਹੀ। ਤੁਸੀਂ ਨਹੀਂ ਇਹਨਾਂ ਉਲਝਣਾਂ ਵਿੱਚ ਫਸਣਾ, ਉਹ ਨਿਰਗੁਣ ਵੀ ਹੈ ਸਰਗੁਣ ਵੀ ਹੈ। ਜੇ ਸਾਰਿਆਂ ਤੋਂ ਵੱਖਰਾ ਤੇ ਨਿਰਗੁਣ ਹੈ, ਜੇ ਸਭ ਦੇ ਵਿੱਚ ਹੈ ਤੇ ਸਰਗੁਣ ਹੈ। ਰੋਜ਼ ਨਾਲੇ ਪੜ੍ਹਦੇ ਹਾਂ, ਸਾਰਿਆਂ ਦੇ ਵਿੱਚੋਂ ਮੌਜੂਦ ਹੈ ਸਹਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਈ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਵ ਚਲਤ ਹੋਈ। ਹੇ ਵਾਹਿਗੁਰੂ ਤੇਰੇ ਇਹੋ ਜਿਹੇ ਕੌਤਕਾਂ ਨੇ ਮੋਹ ਲਿਆ। ਤੂੰ ਗੱਲ ਕੀ ਪਾ ਸਕਦੇ, ਜਤ ਕਤ ਪੂਰ ਰਹੋ ਪਰਮੇਸ਼ਰ, ਕਤ ਆਵੇ ਕਤ ਜਾਈ। ਉਹ ਕਿਧਰੇ ਨਾ ਆਉਂਦਾ ਨਾ ਜਾਂਦਾ, ਉਹ ਤੇ ਇੱਕ ਰਸ ਸਾਰੀ ਜਗ੍ਹਾ ਤੇ ਮੌਜੂਦ ਹੈ।
ਜਪ ਤਪ ਸੰਜਮ ਗਿਆਨ ਤਤ ਬੀਤ, ਜਿਸ ਮਨ ਵਸੈ ਗੋਪਾਲਾ।
ਆਖਿਆ ਜਿਸ ਦੇ ਮਨ ਵਿੱਚ ਗੋਪਾਲ ਵਸ ਗਿਆ, ਕਿਉਂਕਿ ਮੇਰੇ ਸਾਹਮਣੇ ਸ਼ਬਦ ਦਾ ਸਰੂਪ ਹੈ ਤੇ ਤੁਹਾਡੇ ਸਾਹਮਣੇ ਨਹੀਂ। ਇੱਥੇ ਗੋਪਾਲਾ ਦੇ ਗੱਗੇ ਨੂੰ ਦੋ ਮਾਤਰਾ ਲੱਗੀਆਂ ਹੋਈਆਂ ਨੇ। ਬਹੁਤ ਸਾਰੇ ਪਾਠ ਕਰਨ ਵਾਲੇ ਇੱਥੇ ਵੀ ਉਹਨੂੰ ਜਾਂਦੇ ਨੇ ਜੀ ਇਹ ਕੀ ਗੱਲ। ਅਸਲ ਗੱਲ ਇਹ ਹੈ ਕਿ ਸ਼ਬਦ ਹੈ ਗੋਪਾਲ, ਪਰ ਇੱਥੇ ਪੜ੍ਹਨਾ ਗੋਪਾਲ, ਅਸਲ ਦੇ ਉਲਟੇ ਨੂੰ ਪੜ੍ਹ, ਕਿਉਂਕਿ ਇੱਥੇ ਮਾਤਰਾ ਘਟਾਈ ਗਈ ਹੈ, ਅਰਥ ਉਹ ਹੀ ਰਹਿਣਗੇ। ਪਾਤਸ਼ਾਹ ਕਹਿੰਦੇ ਨੇ ਉਸ ਮਨੁੱਖ ਦੇ ਕੋਲ ਸਮਝੋ ਜਪ ਵੀ ਹੋ ਗਿਆ, ਤਪ ਵੀ ਹੋ ਗਿਆ, ਸੰਜਮ ਵੀ ਹੋ ਗਿਆ, ਜਿਸ ਮਨ ਵਸੈ ਗੋਪਾਲਾ, ਜਿਹਦੇ ਮਨ ਵਿੱਚ ਉਹ ਧਰਤੀ ਦੇ ਪਾਲਣ ਵਾਲਾ, ਉਹ ਇੰਦਰੀਆਂ ਨੂੰ ਸੱਤਿਆ ਦੇਣ ਵਾਲਾ ਵਾਹਿਗੁਰੂ ਅਕਾਲ ਪੁਰਖ ਬਖਸ਼ ਗਿਆ, ਵਸ ਗਿਆ, ਉਹਨੂੰ ਹੋਰ ਕਿਸੇ ਜਪ ਤਪ ਸੰਜਮ ਦੀ ਲੋੜ ਹੀ ਨਹੀਂ ਦਿੰਦੀ। ਜਪ ਤਪ ਸੰਜਮ ਗਿਆਨ ਤਤ ਬੇਤਾ, ਉਹ ਗਿਆਨਵਾਨ ਹੋ ਜਾਏਗਾ, ਉਹ ਤਤ ਅਸਲੀਅਤ ਦਾ ਬੇਤਾ ਜਾਣੂ ਹੋ ਜਾਏਗਾ, ਜਿਸ ਮਨ ਵਸੈ ਗੋਪਾਲਾ। ਹਾਂਜੀ,
ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਂ ਕੀ ਪੂਰਨ ਕਾਲਾ।
ਆਖਿਆ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ, ਨਾਮ ਰਤਨ ਜਿਨ ਗੁਰਮੁਖ ਪਾਇਆ, ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ, ਤਾਂ ਕੀ ਪੂਰਨ ਕਾਲਾ, ਉਹਨਾਂ ਦੀ ਕਾਲ, ਉਹਨਾਂ ਦੀ ਮੁਸ਼ਕਤ, ਉਹਨਾਂ ਦੀ ਮਿਹਨਤ ਪੂਰਨ ਹੋ ਗਈ। ਰੋਜ਼ ਤੁਸੀਂ ਪੜ੍ਹਦੇ ਹੋ ਜਿੰਨੀ ਨਾਮ ਧਿਆਇਆ ਗਏ ਮਸ਼ਕਰ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਕਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੇ ਜਮ ਕੇ ਫਾਸਾ।
ਇੱਕ ਵਾਹਿਗੁਰੂ ਦੇ ਸਿਮਰਨ ਦੇ ਨਾਲ ਕਿੰਨੀਆਂ ਬਰਕਤਾਂ ਮਿਲਦੀਆਂ। ਆਖਿਆ ਕਲ ਕਲੇਸ਼ ਮਿਟੇ ਦੁੱਖ ਸਗਲੇ, ਕਲ ਦਾ ਲੱਲੇ ਨੂੰ ਸਿਹਾਰੀ ਹੈ, ਕਲਯੁਗ ਦੇ ਕਲੇਸ਼, ਇਹ ਜਿਹੜੇ ਕਲਯੁਗ ਦੇ ਕਲਾ ਕਲੇਸ਼ ਨੇ ਸਾਰੇ ਮਿਟ ਜਾਂਦੇ। ਪਰ ਅੱਜ ਸਿਮਰਨ ਵੀ ਸਾਡੇ ਲਈ ਇੱਕ ਐਸੀ ਕੋਈ ਮਕੈਨੀਕਲ ਬਾਤ ਬਣਾ ਦਿੱਤੀ ਗਈ, ਜਦੋਂ ਕਿ ਗੁਰੂ ਸਾਹਿਬ ਤੇ ਕਹਿੰਦੇ ਨੇ ਉਠਤ ਬੈਠਤ ਹਰ ਹਰ ਧਿਆਈ ਹੈ, ਉਠਤ ਬੈਠਤ ਹਰ ਹਰ ਧਿਆਈ ਹੈ। ਮਾਰਗ ਚਲਤ ਹਰੇ ਹਰ ਗਾਈਏ, ਮਾਰਗ ਚਲਤ ਹਰੇ ਹਰ ਗਾਈਏ। ਪਾਤਸ਼ਾਹ ਫਰਮਾਉਂਦੇ ਨੇ ਨਾਮ ਰਤਨ ਜਿਨ ਗੁਰਮੁਖ ਪਾਇਆ, ताकि पूरन कहला, उन्हां दी काल मेहनत पूर्ण हो गई। पूर्ण कदों दी? जदों सफल हो गए, उन्हां नूं जो चाहिदा सी सुख प्राप्त हो गया।
काल कलेस मिटे दुख सगले, काटे जम के फासा।
हुण देखो दवाई ते गुरु पातशाह ने दे दित्ती, इहदी वरतों ते सानू ही करनी पैगी ना। पर असीं इह चाहुण लग पए वी सानू कोई थापड़ा दे देवे, साडे सिर ते हत्थ फेर देवे, बस साडा कम्म। इतना नहीं, बाबे नानक दे घर च नहीं जे, इत्थे ते करना पएगा। गुर की करनी काहे धावो, गुर कहा साकार कमाओ। असीं गुरु बन बैठे हां, संत बन बैठे हां, पर गुरु की करनी नहीं करते। गुरु ने सानू जो करनी दसी है ना, वह करिए। गुरु की रीस ना करिए, गुरु ना बन बैठीए, मथे ना टकाइए, बल्कि गुरु की करनी कमाइए। क्योंकि जां करनी तां पूरी मत, करनी बाजो घटे घट। सबना का दर लेखा होए, सबना का दर लेखा होए। करनी बाजों तरे न कोए, करनी बाजों तरे न कोए। ਉਹਨਾਂ ਦਾ ਜ਼ਿਕਰ ਅਸੀਂ ਅੱਜ ਬਹੁਤ ਕਰਦੇ ਹਾਂ ਜੀ। ਉਹ ਫਲਾਣੇ ਨੇ ਅੰਮ੍ਰਿਤ ਛਕਿਆ ਸੀ ਜੀ, ਉਹ ਫਿਰ ਇਉਂ ਕਰੀ ਜਾਂਦਾ। ਉਹ ਬਈ ਉਹਦੇ 'ਚ ਅੰਮ੍ਰਿਤ ਦਾ ਕਸੂਰ ਤੇ ਨਹੀਂ, ਕਸੂਰ ਤੇ ਉਹਦਾ ਜਿਹਨੇ ਨਿਤਨੇਮ ਨਹੀਂ ਕੀਤਾ, ਜਿਹਨੇ ਸ਼ਰਾਬ ਨਹੀਂ ਛੱਡੀ, ਜਿਹਨੇ ਭੈੜੇ ਕੰਮ ਨਹੀਂ ਛੱਡੇ, ਕਸੂਰ ਉਹਦਾ। ਅਸੀਂ ਉਹਦੇ ਕਸੂਰ ਨੂੰ ਹੀ ਪ੍ਰਚਾਰੀ ਜਾਂਦੇ। ਅਰੇ ਉਹਦੇ ਤੋਂ ਨਫ਼ਰਤ ਕਰੋ, ਹਾਂ ਕਰ ਸਕਦੇ ਉਹਨੂੰ ਪ੍ਰੇਰਨਾ ਕਰੋ, ਭਾਈ ਤੂੰ ਗੁਰੂ ਕਾ ਅੰਮ੍ਰਿਤ ਛਕਿਆ, ਕੀ ਕਰ ਰਿਹਾ? ਇਹ ਤੇ ਤੁਹਾਡਾ ਉਪਕਾਰ ਹੋਵੇਗਾ। ਤੋ ਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ, ਜਿਨ੍ਹਾਂ ਨੇ ਗੁਰੂ ਦੀ ਕਰਨੀ ਨੂੰ ਮੰਨਿਆ, ਕਥਨੀ ਤੇ ਅਮਲ ਕੀਤਾ, ਕੱਲ ਕਲੇਸ਼ ਮਿਟੇ ਦੁੱਖ ਸਗਲੇ, ਕਾਟੀ ਜਮ ਕੀ ਫਾਸਾ। ਉਹਨਾਂ ਦੀ ਜਮਾਂ ਦੀ ਫਾਈ ਵੀ ਕੱਟੀ ਗਈ, ਉਹਨਾਂ ਨੂੰ ਜਮਾਂ ਤੋਂ ਡਰਨ ਦੀ ਕੋਈ ਲੋੜ ਨਹੀਂ। ਕਿਉਂ? ਬਾਣੀ 'ਚ ਲਿਖਿਆ, ਧਰਮ ਰਾਜੇ ਨੇ ਕਹਿ ਰੱਖਿਆ, ਜਾਂ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਾ ਛੁੱਟੈ, ਨਿਕਟ ਨਾ ਜਾਈਓ ਦੂਤ। ਅੱਜ ਅੱਧਾ ਪੰਜਾਬ ਤੇ ਬਾਬਿਆਂ ਨੇ ਘਿਰ ਲਿਆ ਪੁੱਛਾਂ ਵਾਲਿਆਂ ਨੇ, ਤੈਨੂੰ ਜੀ ਆ ਹਵਾ ਆ ਗਈ ਹੈ, ਤੈਨੂੰ ਫਲਾਣਾ ਚੰਬੜ ਗਿਆ, ਤੈਨੂੰ ਫਲਾਣਾ ਚੰਬੜ ਗਿਆ, ਲੜੀ ਜਾਂਦੇ ਹੋ ਐਸੇ ਤਰੀਕੇ। ਮੈਂ ਕਹਿੰਦਾ ਮੈਂ ਚੰਗਾ ਭਲਾ, ਮੈਨੂੰ ਲੈ ਜਾਓ ਕਿਸੇ ਬਾਬੇ ਕੋਲ। ਆਉਂਦੀ ਇਹਨੂੰ ਫਲਾਣੀ, ਉਹ ਅੱਠਵਾਂ ਘਰ ਰਹਿ ਨੌਵੇਂ, ਉੱਥੇ ਇੱਕ ਮੋਟੀ ਜੀ ਜਨਾਨੀ, ਉਹਨੇ ਨੂੰ ਖੀਰ ਚੁਕਾਇਆ ਹੋਇਆ, ਚੱਲ ਲੱਭੀ ਜਾਓ, ਲੜੀ ਜਾਓ। ਅਰੇ ਜਿਹੜਾ ਗੁਰੂ ਨੇ ਰਾਹ ਦੱਸਿਆ, ਇਹ ਕਿਉਂ ਨਹੀਂ ਪਾਉਂਦਾ? ਗੁਰੂ ਦੇ ਦੱਸੇ ਰਾਹ ਤੇ ਚੱਲੀਏ, ਪਾਤਸ਼ਾਹ ਕਹਿੰਦੇ ਫਿਰ ਕੀ ਹੋਵੇਗਾ? ਹਾਂਜੀ,
ਕਹੋ ਨਾਨਕ ਪ੍ਰਭ ਕਿਰਪਾ ਧਾਰੇ, ਮਨ ਤਨ ਭਏ ਬਿਗਾਸਾ।
ਕਹੋ ਨਾਨਕ, ਨਾਨਕ ਜੀ ਫਰਮਾਉਂਦੇ ਨੇ, ਜਦੋਂ ਅਸੀਂ ਗੁਰੂ ਦੀ ਗੱਲ ਮੰਨਾਂਗੇ ਫਿਰ ਕੀ ਹੋਵੇਗਾ? ਪ੍ਰਭ ਕਿਰਪਾ ਧਾਰੀ, ਇੱਥੇ ਪ੍ਰਭ ਦੇ ਭੱਬੇ ਨੂੰ ਸਿਆਰੀ ਹੈ, ਫਿਰ ਪ੍ਰਭੂ ਕਿਰਪਾ ਕਰ ਦੇਗਾ। ਜੇ ਗੁਰੂ ਦੀ ਗੱਲ ਹੀ ਨਹੀਂ ਮੰਨਣੀ, ਉਲਟੇ ਪਾਸੇ ਤੁਰਨਾ, ਤੇ ਪ੍ਰਭੂ ਦੀ ਕਿਰਪਾ ਕਿੱਥੋਂ ਮਿਲੇਗੀ? ਮੈਂ ਤੇ ਕਹਿੰਦਾ ਜੇ ਪੁੱਤਰ ਆਖੇ ਜੀ ਪਿਓ ਮੈਨੂੰ ਸਭ ਕੁਝ ਦੇ ਦੇਵੇ, ਪਰ ਮੈਂ ਪਿਓ ਦਾ ਕਹਿਣਾ ਨਹੀਂ ਮੰਨਣਾ। ਕਿਉਂ ਜੀ? ਇਸ ਤਰ੍ਹਾਂ ਵੀ ਕਦੇ ਹੋਇਆ? ਪਿਓ ਤੇ ਫਿਰ ਦੁਖੀ ਹੋ ਕੇ ਫਰ ਖੱਤੀ ਦੇ ਦਿੰਦਾ, ਇਹਦੇ ਨਾਲ ਕੋਈ ਵਿਹਾਰ ਨਾ ਕਰਿਓ, ਇਹ ਮੇਰੇ ਆਖੇ ਨਹੀਂ ਜੇ ਲੱਗਦਾ। ਇਹੀ ਹਾਲ ਸਿੱਖਾਂ ਦਾ ਹੋ ਰਿਹਾ। ਜੇ ਅਸੀਂ ਗੁਰੂ ਦੀ ਗੱਲ ਮੰਨ ਕੇ ਤੁਰੀਏ, ਜਿਹਨਾਂ ਦੇ ਅਸਥਾਨ ਤੇ ਆਏ ਹਾਂ, ਧੰਨ ਗੁਰੂ ਰਾਮਦਾਸ, ਉਹਨਾਂ ਨੂੰ ਪੁੱਛ ਕੇ ਵੇਖ ਲਓ, ਉਹਦੇ ਗੁਰਸਿੱਖ ਮੀਤ ਚਲੋ ਗੁਰ ਚਾਲਨੀ, ਗੁਰਸਿੱਖ ਮੀਤ ਚਲੋ ਗੁਰ ਚਾਲਨੀ। ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। ਬਸ ਜਦੋਂ ਕਮਾਈ ਕਰਾਂਗੇ ਫਿਰ ਪਾਤਸ਼ਾਹ ਨੇ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭੈ ਵਿਗਾਸਾ, ਫਿਰ ਅੰਦਰ ਵੀ ਤੇ ਬਾਹਰ ਵੀ ਖੇੜਾ ਹੀ ਖੇੜਾ, ਖੁਸ਼ੀ ਖੁਸ਼ੀ ਚੜ੍ਹਦੀ ਕਲਾ ਆ ਜਾਏਗੀ। ਫਿਰ ਗੁਰੂ ਕੇ ਸਿੱਖ ਨੂੰ ਕਦੇ ਇਹ ਨਹੀਂ ਕਹਿਣਾ ਪਵੇਗਾ ਉਹ ਜੀ ਮੈਨੂੰ ਤੇ ਚਿੰਤਾ ਹੀ ਨਹੀਂ ਛੱਡਦੀ, ਕਮਾਈ ਤੇ ਕਰੀਏ। ਕਮਾਈ ਕੀ ਕਰਨੀ ਹੈ? ਗੁਣ ਗਾਵੋ ਪੂਰਨ ਅਵਿਨਾਸੀ, ਕਾਮ ਕ੍ਰੋਧ ਭਿਖ ਜਾਰੇ ਮਹਾ ਭਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ ਪੂਰੇ ਗੁਰ ਮੇਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੇਰਾ। ਅਖੀਰਲੀ ਪੰਕਤੀ ਪੜ੍ਹ ਲਓ ਜੀ।
ਕਲ ਕਲੇਸ਼ ਮਿਟੇ ਦੁਖ ਸਗਰੇ, ਕਾਟੀ ਜਮ ਕੇ ਫਾਸਾ, ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭੈ ਵਿਗਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ।